ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਜ਼ੂਰੀ ਚ ਜੁੜ ਬੈਠੀ ਤੇ ਇਲਾਹੀ ਗੋਦ ਦਾ ਰੰਗ ਰਸ ਮਾਣ ਰਹੀ ਗੁਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਬਾਣੀ ਵਿਚਾਰ, ਆਤਿਸ਼ ਦੁਨੀਆ ਖੁਨਕ ਨਾਮ ਖੁਦਾਇਆ, ਕੱਲ ਤਾਤੀ ਠੰਡਾ ਹਰ ਨਾਉ, ਭਾਗ ਚੌਥਾ। ਫਰੀਦਾ ਮੈਂ ਜਾਣਿਆ ਦੁੱਖ ਮੁਝਕੂ, ਦੁੱਖ ਸਬਾਈਐ ਜਗ, ਉੱਚੇ ਚੜ ਕੇ ਦੇਖਿਆ ਤਾਂ ਘਰ ਘਰ ਇਹਾ ਅੱਗ। ਗੁਰਬਾਣੀ ਦੀ ਉੱਪਰਲੀ ਪੰਕਤੀ ਅਨੁਸਾਰ ਇਹ ਸਰਬ ਰਹੀ ਭਰਪੂਰ ਗੁੱਚੀ ਮਾਨਸਿਕ ਅਗਨੀ ਨੂੰ ਜਾਣਨ, ਹਾਂਜੀ ਇਸ ਅਗਨੀ ਨੂੰ ਸਮਝਣ, ਪਹਿਚਾਨਣ, ਬੁੱਝਣ ਤੇ ਸ਼ਨਾਖਤ ਕਰਨ ਦੀ ਅਤਿਅੰਤ ਲੋੜ ਹੈ। ਕਿਉਂਕਿ ਮਰਜ਼ ਦੀ ਸ਼ਨਾਖਤ ਕੀਤੇ ਬਗੈਰ ਉਸਦਾ ਇਲਾਜ ਨਹੀਂ ਹੋ ਸਕਦਾ ਜਾਂ ਗਲਤ ਹੋਏਗਾ। ਪਿਛਲੇ ਭਾਗਾਂ ਵਿੱਚ ਇਸ ਅੰਦਰਲੀ ਗੁੱਜੀ ਅੱਗ ਦੀ ਬਾਬਤ ਬਹੁਤ ਕੁਝ ਦਰਸਾਇਆ ਜਾ ਚੁੱਕਿਆ ਹੈ। ਯਾਦ ਰੱਖਣ ਵਾਲੀ ਗੱਲ ਇਹ ਹੈ ਕਿ ਇਸ ਮਾਨਸਿਕ ਅੱਗ ਦੀ ਬਾਬਤ ਪੜ੍ਹ ਪੜ੍ਹਾ ਕੇ, ਸੁਣ ਸੁਣਾ ਕੇ, ਸਮਝ ਸਮਝਾ ਕੇ, ਫੋਕਾ ਗਿਆਨ ਘੋਟ ਕੇ, ਵੇਦਾਂਤ ਦੀਆਂ ਫਿਲਾਸਫੀਆਂ ਘੋਖ ਕੇ, ਵਿਗਿਆਨਕ ਖੋਜਾਂ ਅਨੇਕਾਂ ਭੇਖਾਂ, ਕਰਮ ਕਾਂਡਾਂ, ਪਾਠ ਪੂਜਾ, ਦਾਨ ਪੁੰਨ, ਧਾਰਮਿਕ ਸਾਧਨਾ ਦੁਆਰਾ, ਹਾਂਜੀ ਇਸ ਅੱਗ ਨੂੰ ਜਾਣਿਆ, ਸਮਝਿਆ, ਚੀਨਿਆ, ਪਹਿਚਾਨਿਆ ਨਹੀਂ ਜਾ ਸਕਦਾ। ਪੜ ਪੰਡਿਤ ਅਵਰਾ ਸਮਝਾਏ, ਘਰ ਜਲਤੇ ਕੀ ਖਬਰ ਨਾ ਪਾਏ। ਅੰਤਰ ਅਗਨ ਬਾਹਰ ਤਨ ਸਵਾਹ, ਗਲ ਪਾਥਰ ਕੈਸੇ ਤਰੇ ਅਥਾ। ਇਹ ਗੁੱਜੀ ਮਾਨਸਿਕ ਅੱਗ ਮੱਛਰ ਤੇ ਕੀੜਿਆਂ ਮਕੌੜਿਆਂ ਵਾਂਗ ਹੋਮੇ ਦੇ ਭਰਮ ਭੁਲਾਵੇ ਦੇ ਹਨੇਰ ਜਾਂ ਮਾਇਕੀ ਅਗਿਆਨਤਾ ਦੁਆਰਾ ਸਾਡੇ ਮਨ ਦੇ ਸੂਖਮ ਭਾਵਕ ਤਬਕੇ ਵਿੱਚ ਉਪਜਦੀ ਹੈ। ਹਾਂਜੀ ਇਹ ਗੁੱਜੀ ਮਾਨਸਿਕ ਅੱਗ, ਇਹ ਸਾਡੇ ਮਾਨਸਿਕ ਸੂਖਮ ਭਾਵਕ ਤਬਕੇ ਵਿੱਚ ਉਪਜਦੀ ਹੈ, ਸੁਲਗਦੀ ਹੈ, ਮਗਦੀ ਹੈ, ਪ੍ਰਵਿਰਤ ਹੁੰਦੀ ਹੈ, ਗੱਜਦੀ ਹੈ, ਲਾਟਾਂ ਛੱਡਦੀ ਹੈ, ਭਾਂਬੜ ਮਚਾਉਂਦੀ ਹੈ, ਸਾੜਦੀ, ਬਲਦੀ ਹੈ, ਤਬਾਹ ਕਰਦੀ ਹੈ। ਦੂਜੇ ਲਫ਼ਜ਼ਾਂ ਵਿੱਚ ਇਹਨਾਂ ਮਾਨਸਿਕ ਵਾਸ਼ਨਾਵਾਂ ਦੀ ਗੁੱਜੀ ਅੱਗ ਦੀ ਜਨਮ ਭੂਮੀ, ਜੀਵਨ ਭੂਮੀ, ਜੀਵਨ ਖੇਤਰ, ਖੇਲ ਅਖਾੜੇ, ਵਰਤ ਵਰਤਾਰੇ, ਬੋਲਬਾਲੀ ਦਾ ਕੇਂਦਰ ਜਾਂ ਸੋਮਾ, ਸਾਡੇ ਅੰਦਰੇ ਮਾਨਸਿਕ ਮੰਡਲ ਅਥਵਾ ਮਨ, ਚਿੱਤ, ਬੁੱਧੀ, ਅੰਤਸ਼ਕਰਨ ਤਾਈਂ ਸੀਮਤ ਹੈ, ਜਿਸ ਵਿੱਚੋਂ ਕਿਸੇ ਉਕਸਾਹਟ ਦੇ ਕਾਰਨ ਜਵਾਲਾਮੁਖੀ ਵਾਂਗ ਇਹ ਗੁੱਜੀ ਅੱਗ ਸਾਡੇ ਸਰੀਰ ਵਿੱਚ ਦੀ ਬਾਹਰ ਵੱਲ ਮਗ ਕੇ ਪ੍ਰਗਟ ਹੁੰਦੀ ਹੈ, ਬਾਹਰ ਵੱਲ ਮਗ ਕੇ ਪ੍ਰਕਾਸ਼ਿਤ ਹੁੰਦੀ ਹੈ, ਗੱਜਦੀ, ਵੱਜਦੀ, ਤਬਾਹੀ ਮਚਾਉਂਦੀ ਹੈ ਇਹ ਗੁੱਜੀ ਅੱਗ। ਇਸ ਲਈ ਗੁੱਜੀ ਅੱਗ ਪਹਿਚਾਣ ਕੇ ਅਥਵਾ ਬੁੱਝ ਕੇ ਇਸ ਨੂੰ ਬੁਝਾਉਣ ਦਾ ਪ੍ਰਬੰਧ, ਇਸ ਨੂੰ ਬੁਝਾਉਣ ਦਾ ਬਚਾਓ, ਇਲਾਜ ਕਰਨ ਦਾ ਉਪਾਅ ਵੀ ਸਾਡੇ ਅੰਤਰ ਆਤਮਕ ਮੰਡਲ ਵਿੱਚ ਹੀ ਹੋ ਸਕਦਾ ਹੈ। ਹਨੇਰਾ ਰੋਸ਼ਨੀ ਦੀ ਅਣਹੋਂਦ ਦਾ ਹੀ ਨਾਂ ਹੈ, ਹਨੇਰਾ ਢੋਣ ਨਾਲ ਖਤਮ ਨਹੀਂ ਹੁੰਦਾ। ਹਾਂਜੀ ਅਗਨੀ ਨੂੰ ਲੱਕੜਾਂ ਤੇ ਤੇਲ ਆਦਿ ਬਾਲਣ ਨਾਲ ਨਹੀਂ ਬੁਝਾਇਆ ਜਾ ਸਕਦਾ। ਇਸੇ ਤਰ੍ਹਾਂ ਹੋਮੇ ਦੀ ਭਰਮ ਵੀ ਆਤਮਕ ਰੋਸ਼ਨੀ ਦੀ ਅਣਹੋਂਦ ਜਾਂ ਭੁੱਲ ਤੋਂ ਹੀ ਉਪਜਿਆ ਹੈ। ਅਫਸੋਸ ਦੀ ਗੱਲ ਹੈ, ਮਾਇਕੀ ਭਰਮ ਭੁਲਾਵੇ ਦੀ ਅਗਿਆਨਤਾ ਦੀ ਮਚਾਈ ਹੋਈ ਗੁੱਜੀ ਅੱਗ ਵਿੱਚ ਰਹਿੰਦਿਆਂ, ਬਹਿੰਦਿਆਂ, ਜੰਮਦਿਆਂ, ਵਸਦਿਆਂ, ਮਰਦਿਆਂ, ਦੁੱਖ ਭੋਗਦਿਆਂ, ਪ੍ਰਵਿਰਤ ਹੁੰਦਿਆਂ ਸਾਨੂੰ ਕਿਤਨੇ ਸਾਲ, ਕਿਤਨੀ ਉਮਰਾਂ, ਕਿਤਨੇ ਜਨਮ, ਕਿਤਨੇ ਯੁੱਗ ਬੀਤ ਗਏ, ਪਰ ਫਿਰ ਵੀ ਇਸ ਗੁੱਜੀ ਅੱਗ ਦੀ ਬਾਬਤ ਸਾਨੂੰ ਪਤਾ ਹੀ ਨਹੀਂ। ਹਾਂਜੀ ਕਿਤਨੇ ਜਨਮ ਬੀਤ ਗਏ, ਇਸ ਗੁੱਜੀ ਅੱਗ ਦੀ ਬਾਬਤ ਸਾਨੂੰ ਪਤਾ ਹੀ ਨਹੀਂ, ਸਾਨੂੰ ਗਿਆਨ ਹੀ ਨਹੀਂ, ਖਿਆਲ ਹੀ ਨਹੀਂ, ਪਹਿਚਾਣ ਹੀ ਨਹੀਂ, ਚਿੰਤਾ ਹੀ ਨਹੀਂ, ਨਿਸ਼ਚਾ ਹੀ ਨਹੀਂ। ਜਦ ਮਰਜ਼ ਦਾ ਖਿਆਲ ਜਾਂ ਅਹਿਸਾਸ ਹੀ ਨਾ ਹੋਵੇ ਤਾਂ ਫਿਰ ਉਸਦੇ ਇਲਾਜ ਜਾਂ ਬਚਾਓ ਦਾ ਸਵਾਲ ਹੀ ਨਹੀਂ ਉੱਠਦਾ। ਇਹ ਮਾਨਸਿਕ ਅਗਨੀ ਸਾਡੇ ਅੰਦਰ ਮਨ, ਚਿੱਤ, ਬੁੱਧੀ ਅਤੇ ਅੰਤਸ਼ਕਰਨ ਵਿੱਚ ਇਤਨੀ ਤਸ ਵਸ ਰਸ ਸਮਾ ਗਈ ਹੈ ਕਿ ਇਹ ਸਾਡੇ ਜੀਵਨ ਦਾ ਅਨਿੱਖੜਵਾਂ ਅੰਗ ਬਣ ਗਈ ਹੈ ਇਹ ਮਾਨਸਿਕ ਅਗਨੀ, ਤੇ ਸਾਡੇ ਜੀਵਨ ਦੇ ਹਰ ਪੱਖ ਵਿੱਚ ਇਸ ਦੇ ਸੇਕ ਦਾ ਪ੍ਰਕਾਸ਼
ਇਸ ਦੇ ਸੇਕ ਦਾ ਪ੍ਰਗਟਾਵਾ ਬੋਲ ਬਾਲਾ ਵਰਤ ਵਰਤਾਰਾ ਹੋ ਰਿਹਾ ਹੈ। ਜਿਸ ਦੀ ਭਾ ਜਲਵਾ ਸੇਕ ਲਾਟਾਂ ਭਾਂਬੜ ਸਾੜਾ ਧੂੰਆਂ ਕਾਲਖ ਤਬਾਈ ਹਰ ਪਾਸੇ ਦਿਖਾਈ ਦੇ ਰਹੀ ਹੈ। ਜਦ ਅਸੀਂ ਆਰਾਮ ਕਰਦੇ ਹਾਂ ਤਾਂ ਸਾਡਾ ਸਰੀਰ ਸਧਾਰਨ ਹੁੰਦਾ ਹੈ ਜੀ, ਪਰ ਜਿਉਂ ਜਿਉਂ ਅਸੀਂ ਹਰਕਤ ਕਰਦੇ ਹਾਂ ਜਾਂ ਦੌੜਦੇ ਹਾਂ ਤਿਉਂ ਤਿਉਂ ਸਾਡਾ ਜਿਸਮ ਗਰਮ ਹੁੰਦਾ ਜਾਂਦਾ ਹੈ। ਇਹੋ ਗੱਲ ਮਸ਼ੀਨਾਂ ਦੀ ਵੀ ਹੈ। ਇਸੇ ਤਰ੍ਹਾਂ ਜਿਉਂ ਜਿਉਂ ਸਾਡੀਆਂ ਬਿਰਤੀਆਂ ਬਾਹਰਮੁਖੀ ਹੋ ਕੇ ਦੌੜਦੀਆਂ ਹਨ ਤਿਉਂ ਤਿਉਂ ਇਹਨਾਂ ਬਿਰਤੀਆਂ ਵਿੱਚ ਮਾਨਸਿਕ ਅਗਨੀ ਵੱਧਦੀ ਜਾਂਦੀ ਹੈ। ਧਿਆਨ ਦੇਣਾ ਜੀ, ਜਿਉਂ ਜਿਉਂ ਸਾਡੀਆਂ ਬਿਰਤੀਆਂ ਬਾਹਰਮੁਖੀ ਹੋ ਕੇ ਦੌੜਦੀਆਂ ਹਨ ਤਿਉਂ ਤਿਉਂ ਇਹਨਾਂ ਬਿਰਤੀਆਂ ਵਿੱਚ ਮਾਨਸਿਕ ਅਗਨੀ ਵੱਧਦੀ ਜਾਂਦੀ ਹੈ। ਇਸ ਦਾ ਮਤਲਬ ਇਹ ਹੋਇਆ ਕਿ ਬਿਰਤੀਆਂ ਦਾ ਬਾਹਰਮੁਖੀ ਹੋਣਾ ਹੀ ਅਗਨੀ ਦਾ ਮੁੱਢਲਾ ਕਾਰਨ ਹੈ। ਹਾਂਜੀ, ਬਿਰਤੀਆਂ ਦਾ ਬਾਹਰਮੁਖੀ ਹੋਣਾ ਹੀ ਅਗਨੀ ਦਾ ਮੁੱਢਲਾ ਕਾਰਨ ਹੈ ਅਤੇ ਅੰਤਰਮੁਖੀ ਰਹਿਣਾ ਹੀ ਠੰਡ ਦਾ ਮਹਿਸੂਸ ਕਰਨਾ ਹੈ। ਤਦੇ ਗੁਰਬਾਣੀ ਵਿੱਚ ਇਸ ਅੰਦਰਲੀ ਗੁੱਜੀ ਅਗਨੀ ਤੋਂ ਬਚਣ ਦੀ ਉਪਦੇਸ਼ ਦਿੱਤੇ ਹਨ। ਥਿਰ ਕਰ ਬੈਸੋ ਹਰਜਨ ਪਿਆਰੇ, ਸਤਿਗੁਰ ਤੁਮਰੇ ਕਾਜ ਸਵਾਰੇ। ਮਨ ਰੇ ਥਿਰ ਰਹੋ ਮਤ ਕਤ ਜਾਈ ਜੀਓ, ਸ਼ੇਖਾ ਚੋ ਚੱਕਿਆ ਚੋ ਵਾਇਆ, ਇਹ ਮਨ ਇਕਤ ਘਰ ਆਣ, ਕੱਲ ਤਾਤੀ ਠੰਡਾ ਹਰ ਨਾਉ, ਸਿਮਰ ਸਿਮਰ ਸਦਾ ਸੁਖ ਪਾਉ। ਹਾਂਜੀ, ਕੱਲ ਤਾਤੀ ਠੰਡਾ ਹਰ ਨਾਉ, ਸਿਮਰ ਸਿਮਰ ਸਦਾ ਸੁਖ ਪਾਉ। ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ, ਇਸ ਮਨ ਕੋ ਕੋਈ ਖੋਜੋ ਭਾਈ, ਮਨ ਖੋਜਤ ਨਾਮ ਨੌ ਨਿਤ ਪਾਈ। ਕਈ ਵਾਰੀ ਅਸੀਂ ਜਾਣ ਬੁੱਝ ਕੇ ਜਾਂ ਰੀਸੋ ਰੀਸੀ ਬੇਲੋੜੇ ਰੁਝੇਵੇਂ ਜਾਂ ਝਮੇਲਿਆਂ ਵਿੱਚ ਇਤਨੇ ਗਲਤਾਨ ਹੋ ਜਾਂਦੇ ਹਾਂ ਕਿ ਸਾਨੂੰ ਸਿਰ ਖੁਰਕਣ ਦੀ ਵੀ ਫੁਰਸਤ ਨਹੀਂ ਹੁੰਦੀ। ਇਸ ਤਰ੍ਹਾਂ ਅਸੀਂ ਆਪਣੇ ਮਨ ਲਈ ਖਾਮ ਖਾ ਅਜਾਈ ਖਲਜਗਨਾ ਜਾਂ ਕਲੇਸ਼ਾਂ ਨਾਲ ਬੇਲੋੜੀ ਚਿੰਤਾ ਫਿਕਰ ਸਹੇੜ ਲੈਂਦੇ ਹਾਂ। ਇਹਨਾਂ ਆਪੂ ਸਹੇੜੇ ਬੇਲੋੜਿਆਂ ਝਮੇਲਿਆਂ ਸੈਲਫ ਕ੍ਰੀਏਟਿਡ ਅਨਨੈਸਰੀ ਪ੍ਰੋਬਲਮਸ ਦੁਆਰਾ ਅਸੀਂ ਕਈ ਖਲਜਗਨਾਂ ਅਤੇ ਪੇਚੀਦੇ ਮਾਮਲਿਆਂ ਵਿੱਚ ਇਤਨੇ ਫਸ ਜਾਂਦੇ ਹਾਂ ਕਿ ਇਹਨਾਂ ਨੂੰ ਹੱਲ ਕਰਨ ਵਿੱਚ ਹੀ ਸਾਡੀ ਬਿਰਤੀ ਅਤੇ ਸ਼ਕਤੀ ਖਰਚ ਹੁੰਦੀ ਰਹਿੰਦੀ ਹੈ ਅਤੇ ਇਹਨਾਂ ਦੀ ਕਲਪਨਾਵਾਂ ਦੇ ਚਿੰਤਾ ਫਿਕਰਾਂ ਵਿੱਚ ਅਸੀਂ ਸੜਦੇ ਬਲਦੇ ਰਹਿੰਦੇ ਹਾਂ। ਪਲਚ ਪਲਚ ਸਗਲੀ ਮੂਈ, ਝੂਠੇ ਧੰਦੇ ਮੋਹ, ਇਹ ਮਨ ਧੰਦੇ ਬਾਂਧਾ ਕਰਮ ਕਮਾਏ, ਮਾਇਆ ਮੁੱਠਾ ਸਦਾ ਬਿਲ ਲਾਏ। ਪਰ ਸਾਡਾ ਮਨ ਜਨਮਾਂ ਜਨਮਾਂਤਰਾਂ ਤੋਂ ਬਾਹਰ ਮੁਖੀ ਦੌੜਨ ਦਾ ਇਤਨਾ ਆਦੀ ਹੋ ਗਿਆ ਹੈ ਕਿ ਇੱਕ ਖਿੰਨ ਇੱਕ ਪਲ ਵੀ ਨਹੀਂ ਟਿਕਦਾ। ਧਿਆਨ ਦੇਣਾ ਜੀ ਕਿ ਸਾਡਾ ਮਨ ਜਨਮਾਂ ਜਨਮਾਂਤਰਾਂ ਤੋਂ ਬਾਹਰਮੁਖੀ ਦੌੜਨ ਦਾ ਇਤਨਾ ਆਦੀ ਹੋ ਗਿਆ ਹੈ ਕਿ ਇੱਕ ਖਿੰਨ ਇੱਕ ਪਲ ਵੀ ਨਹੀਂ ਟਿਕਦਾ। ਤਦੇ ਇਸ ਨੂੰ ਪਾਰੇ ਦੀ ਨਿਆਈ ਚੰਚਲ ਕਿਹਾ ਗਿਆ ਹੈ। ਆਮ ਜਗਿਆਸਿਓ ਦੀ ਵੀ ਇਹੀ ਸ਼ਿਕਾਇਤ ਹੈ ਕਿ ਜੀ ਪਾਠ ਸੰਗਤ ਜਾਂ ਕੀਰਤਨ ਵਿੱਚ ਮਨ ਨਹੀਂ ਟਿਕਦਾ। ਇਸ ਦਾ ਕਾਰਨ ਇਹ ਹੈ ਕਿ ਜਨਮਾਂ ਜਨਮਾਂ ਦੀ ਆਦਤ ਅਨੁਸਾਰ ਬਾਹਰ ਦੌੜਨਾ ਮਨ ਦਾ ਸੁਭਾਅ। ਹਾਂਜੀ, ਜਨਮਾਂ ਜਨਮਾਂ ਦੀ ਆਦਤ ਅਨੁਸਾਰ ਬਾਹਰ ਦੌੜਨਾ ਇਸ ਮਨ ਦਾ ਸੁਭਾਅ, ਇਸ ਮਨ ਦੀ ਆਦਤ, ਇਸ ਮਨ ਦੀ ਫਿਤਰਤ, ਜੀਵਨ ਰੋੜ ਬਣ ਚੁੱਕਿਆ ਹੈ। ਗੁਰਬਾਣੀ ਅਨੁਸਾਰ ਸਾਰੀ ਦੁਨੀਆਂ ਇਸ ਮਾਨਸਿਕ ਅੱਗ ਵਿੱਚ ਜਲ ਬਲ ਸੜ ਕੇ ਅਗਨੀ ਰੂਪ ਹੀ ਬਣੀ ਹੋਈ ਹੈ। ਤਦੇ ਇਸ ਦੁਨੀਆਂ ਨੂੰ ਆਤਿਸ਼ ਦੁਨੀਆਂ, ਜਗਤ ਜਲੰਦਾ, ਅਗਨ ਕੁੰਟ, ਅਗਨ ਸ਼ੋਕ ਸਾਗਰ, ਪਾਵਕ ਸਾਗਰ ਦੱਸਿਆ ਗਿਆ ਹੈ। ਜਦ ਸਾਡਾ ਮਨ ਬਾਹਰਮੁਖੀ ਹੁੰਦਾ ਹੈ ਤਾਂ ਕੀ ਹੁੰਦਾ ਹੈ? ਆਪਣੇ ਇਲਾਹੀ ਕੇਂਦਰ ਅੰਤਰ ਆਤਮੇ ਤੋਂ ਪਰੇ ਹੋ ਕੇ ਜਾਂ ਭੁੱਲ ਕੇ ਕਮਜ਼ੋਰ ਹੋ ਜਾਂਦਾ ਹੈ। ਹਾਂਜੀ, ਜਦੋਂ ਸਾਡਾ ਮਨ ਬਾਹਰਮੁਖੀ ਹੁੰਦਾ ਹੈ, ਬਿਰਤੀਆਂ ਦੀ ਤੇਜ਼ ਹਰਕਤ ਜਾਂ ਦੌੜ ਨਾਲ ਮਨ ਦੀ ਅੰਦਰਲੀ ਗੁੱਜੀ ਅਗਨੀ ਵੱਧ ਜਾਂਦੀ ਹੈ। ਮਨ ਉੱਤੇ ਬਾਹਰਲੇ ਵਾਤਾਵਰਨ ਜਾਂ ਕੁਸੰਗਤ ਦਾ ਅਸਰ ਪੈਂਦਾ ਹੈ ਜਦੋਂ ਸਾਡਾ ਮਨ ਬਾਹਰਮੁਖੀ ਹੁੰਦਾ ਹੈ। ਇਸ ਤਰ੍ਹਾਂ ਅਸੀਂ ਸਿਰਫ ਆਪਣੇ ਮਨ ਤਨ ਨੂੰ ਹੀ ਨਹੀਂ ਸਾੜਦੇ ਬਲਕਿ ਨਾਲ ਦੇ ਸਾਥੀਆਂ ਨੂੰ ਵੀ ਚੁਆਤੀ ਲਾ ਦਿੰਦੇ ਹਾਂ। ਸਾਡੇ ਉੱਤਮ ਅਤੇ ਨੇਕ ਕਰਮ ਅਤੇ ਭਗਤੀ ਭਾਵਨਾ ਵੀ
ਗੁੱਜੀ ਅਗਨੀ ਨਾਲ ਰਗੜਾ ਖਾ ਕੇ ਅੱਗ ਦਾ ਹੀ ਰੂਪ ਧਾਰ ਕੇ ਭਾਂਬੜ ਬਣ ਜਾਂਦੀ ਹੈ। ਹਰ ਭਾਂਬੜ ਮਗਰੋਂ ਸਾਡਾ ਮਨ ਕਮਜ਼ੋਰ ਨਿਟਾਲ ਤੇ ਛਿੱਥਾ ਹੋ ਜਾਂਦਾ ਹੈ, ਫਿਰ ਅਮਲੀ ਦੇ ਟੋਟ ਵਾਂਗ ਮੁੜ ਕੇ ਪਹਿਲੀ ਮਾਨਸਿਕ ਤੇ ਆਤਮਕ ਹਾਲਤ ਵਿੱਚ ਆਉਣਾ ਮੁਸ਼ਕਲ ਹੋ ਜਾਂਦਾ ਹੈ। ਉੱਪਰਲੀ ਵਿਚਾਰ ਦਾ ਸਿੱਟਾ ਇਹ ਹੈ, ਜਦ ਤਾਈਂ ਸਾਡਾ ਮਨ ਬਾਹਰ ਮੁਖੀ ਹੋ ਕੇ ਮਾਇਆ ਦੇ ਭਰਮ ਭੁਲਾਵੇ ਦਾ ਅਸਰ ਲੈਂਦਾ ਰਹੇਗਾ, ਉਨਾ ਚਿਰ ਅਸੀਂ ਇਸ ਗੁੱਜੀ ਮਾਨਸਿਕ ਅਗਨੀ ਤੋਂ ਬਚ ਨਹੀਂ ਸਕਾਂਗੇ। ਭਾਵੇਂ ਕਿਤਨੇ ਪਾਠ ਪੂਜਾ ਕਥਾ ਵਾਰਤਾ ਵਿਖਿਆਨ ਕਰਮ ਕਾਂਡ ਹੱਠ ਧਰਮ ਸੇਵਾ ਕਰੀ ਜਾਈਏ, ਇਸ ਤਰ੍ਹਾਂ ਅਸੀਂ ਸਾਰੇ ਜੀਵ ਇਸ ਮਾਨਸਿਕ ਅਗਨੀ ਵਿੱਚ ਗੁੱਜੇ ਪਾਏ ਸੜ ਬਲ ਰਹੇ ਹਾਂ, ਪਰ ਸਾਨੂੰ ਇਸ ਦੀ ਸੋਝੀ ਹੀ ਨਹੀਂ, ਕਿਉਂਕਿ ਅਸੀਂ ਇਸ ਗੁੱਜੀ ਅੱਗ ਵਿੱਚ ਜਨਮਾਂ ਜਨਮਾਂ ਤੋਂ ਜੰਮਦੇ ਪਲਦੇ ਵਿਚਰਦੇ ਪਲਚਦੇ ਮਰਦੇ ਆਏ ਹਾਂ, ਅਤੇ ਇਸ ਗੁੱਜੀ ਅੱਗ ਇਹ ਗੁੱਜੀ ਅੱਗ ਸਾਡਾ ਜੀਵਨ ਅੰਗ ਬਣ ਚੁੱਕੀ ਹੈ। ਚੰਮ ਰੰਗਣ ਵਾਲਿਆਂ ਦੇ ਵਿਹੜਿਆਂ ਵਿੱਚ ਚੰਮ ਦੀ ਬਦਬੂ ਹੁੰਦੀ ਹੈ, ਉਹਨਾਂ ਨੂੰ ਉਹਨਾਂ ਦੇ ਨੱਕ ਦੀ ਸੁੰਘਣ ਸ਼ਕਤੀ ਮਰ ਜਾਂਦੀ ਹੈ ਜਾਂ ਘੱਟ ਜਾਂਦੀ ਹੈ। ਚੰਮ ਰੰਗਣ ਵਾਲਿਆਂ ਦੇ ਵਿਹੜੇ ਵਿੱਚ ਬਾਹਰਲਾ ਆਦਮੀ ਜਦ ਉਹਨਾਂ ਦੇ ਘਰ ਜਾਂਦਾ ਹੈ, ਉਸ ਨੂੰ ਚੰਮ ਦੀ ਬਦਬੂ ਮਹਿਸੂਸ ਹੁੰਦੀ ਹੈ, ਪਰ ਚਮਿਆਰ ਬਰਾਦਰੀ ਦਿਨ ਰਾਤ ਸਾਰੀ ਉਮਰ ਉਸੇ ਬਦਬੂ ਵਾਲੇ ਵਾਯੂਮੰਡਲ ਵਿੱਚ ਗਿੱਜ ਜਾਂਦੀ ਹੈ ਅਤੇ ਉਹਨਾਂ ਨੂੰ ਚੰਮ ਦੀ ਬਦਬੂ ਮਹਿਸੂਸ ਹੀ ਨਹੀਂ ਹੁੰਦੀ। ਇਸੇ ਤਰ੍ਹਾਂ ਅੱਗ ਦੀ ਭੱਠੀ ਵਿੱਚ ਵੀ ਕੰਮ ਕਰਨ ਵਾਲੇ ਮਜ਼ਦੂਰ ਵੀ ਅੱਗ ਦੇ ਸੇਕ ਨਾਲ ਹੰਢ ਜਾਂਦੇ ਹਨ ਅਤੇ ਹੋਰਨਾਂ ਨਾਲੋਂ ਉਹਨਾਂ ਨੂੰ ਗਰਮੀ ਘੱਟ ਮਹਿਸੂਸ ਹੁੰਦੀ ਹੈ। ਇਹ ਉਦਾਹਰਣ ਸਾਡੀ ਗੁੱਜੀ ਮਾਨਸਿਕ ਅਗਨੀ ਦੇ ਸੇਕ 'ਤੇ ਹੀ ਪੀ ਘੱਟਦੀ ਹੈ। ਅਸੀਂ ਜਨਮਾਂ ਜਨਮਾਂ ਤੋਂ ਇਸ ਮਾਨਸਿਕ ਗੁੱਜੀ ਅਗਨੀ ਦੇ ਗੁੱਜੇ ਸੇਕ ਵਿੱਚ ਜੀਵਨ ਬਤੀਤ ਕਰਦੇ ਆਏ ਹਾਂ, ਇਸ ਲਈ ਸਾਨੂੰ ਇਹ ਗੁੱਜਾ ਸੇਕ ਮਹਿਸੂਸ ਹੀ ਨਹੀਂ ਹੁੰਦਾ ਅਤੇ ਨਾ ਹੀ ਸਾਨੂੰ ਇਸ ਗੁੱਜੀ ਅਗਨੀ ਦਾ ਗਿਆਨ ਹੈ। ਜਦ ਅਸੀਂ ਗੁਰਬਾਣੀ ਦੀਆਂ ਹੇਠਲੀਆਂ ਪੰਕਤੀਆਂ ਪੜ੍ਹਦੇ ਸੁਣਦੇ ਹਾਂ ਤਾਂ ਇਹਨਾਂ ਵੱਲ ਗੌਰ ਜਾਂ ਧਿਆਨ ਨਹੀਂ ਕਰਦੇ, ਕਿਉਂਕਿ ਅਸੀਂ ਸਮਝੀ ਬੈਠੇ ਹਾਂ ਕਿ ਇਹ ਅਗਨੀ ਸਾਨੂੰ ਨਹੀਂ ਲੱਗੀ, ਇਹ ਪੰਕਤੀਆਂ ਸਾਡੇ ਉੱਤੇ ਨਹੀਂ ਘਟਦੀਆਂ, ਕਿਸੇ ਹੋਰ ਮਨਮੁਖ ਲਈ ਇਹ ਬਾਣੀ ਰਚੀ ਗਈ ਹੋਏਗੀ। ਸਾਕਤ ਮੂੜ ਮਾਇਆ ਕੇ ਬਦਕ ਵਿੱਚ ਮਾਇਆ ਫਿਰੈ ਫਿਰੰਦੇ, ਤ੍ਰਿਸ਼ਨਾ ਜਲਦ ਕਿਰਤ ਕੇ ਬਾਧੇ, ਜਿਉਂ ਤੇਲੀ ਬਲਦ ਪਵੰਦੇ। ਮਾਇਆ ਮੋਹ ਅੰਧ ਅੰਧਾਰਾ, ਹਉਮੈ ਮੇਰਾ ਪਸਰਿਆ ਪਾਸਾਰਾ, ਅੰਦਿਨ ਜਲਤ ਰਹੇ ਦਿਨ ਰਾਤੀ, ਗੁਰਬਿਨ ਸ਼ਾਂਤ ਨਾ ਹੋਈ ਹੈ। ਪਾਪੀ ਕਾ ਕਰ ਅਗਨੇ ਮਾਹੇ, ਜਲਤ ਰਹੇ ਮਿਟਵੇ ਕਬ ਨਾਹੇ। ਭਾਵੇਂ ਅਸੀਂ ਇਹ ਅੰਦਰ ਗੁਜਰੀ ਗੁੱਜੀ ਅੱਗ ਨੂੰ ਮਹਿਸੂਸ ਕਰੀਏ ਜਾਂ ਨਾ, ਪਰ ਫਿਰ ਵੀ ਜਦ ਤਾਈਂ ਸਾਡੇ ਹਿਰਦੇ ਵਿੱਚ ਇਹਨਾਂ ਹੇਠਾਂ ਦਰਜ ਕੀਤੀਆਂ ਵਾਸ਼ਨਾਵਾਂ, ਕਿਹੜੀਆਂ ਕਿਹੜੀਆਂ ਵਾਸ਼ਨਾਵਾਂ, ਦੂਜਾ ਪਾਉ, ਮੈਂ ਮੇਰੀ, ਈਰਖਾ, ਦਵੈਤ, ਸ਼ੱਕ, ਸਾੜਾ, ਕੁਲਝਣਾ, ਰੋਸੇ, ਗਿਲੇ, ਤਵਸਬ, ਘਿਰਨਾ, ਸ਼ਿਕਾਇਤਾਂ, ਵੈਰ, ਵਿਰੋਧ, ਬਦਲਾ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਵਿੱਚੋਂ ਕਿਸੇ ਇੱਕ ਵੀ ਵਾਸ਼ਨਾ ਦੀ ਅੰਸ਼ ਹੈ, ਉਦੋਂ ਤਾਈਂ ਸਾਨੂੰ ਨਿਸ਼ਚਾ ਕਰ ਲੈਣਾ ਚਾਹੀਦਾ ਹੈ ਕਿ ਸਾਡੇ ਹਿਰਦੇ ਜਾਂ ਅੰਤਸ਼ਕਰਨ ਦੀ ਡੂੰਘਾਈਆਂ ਵਿੱਚ ਇਹ ਮਾਨਸਿਕ ਅਗਨੀ ਦੀ ਜੜ ਜਾਂ ਤੱਤ ਦਬਿਆ ਗਿਆ ਲੁਕਿਆ ਹੋਇਆ ਹੈ, ਜੋ ਕਿਸੇ ਵੇਲੇ ਵੀ ਮੱਗ ਕੇ ਭਾਂਬੜ ਬਣ ਸਕਦਾ ਹੈ। ਅਸੀਂ ਆਪੋ ਆਪਣੇ ਹਿਰਦਿਆਂ ਵਿੱਚ ਦਿਆਨਤਦਾਰੀ ਨਾਲ ਗੋਹ ਕਰਕੇ ਘੋਖਣਾ ਹੈ ਕਿ ਸਾਡੇ ਅੰਦਰ ਇਹਨਾਂ ਵਾਸ਼ਨਾਵਾਂ ਦੀ ਕੋਈ ਅੰਸ਼ ਹੈ ਕਿ ਨਹੀਂ। ਜੇ ਹੈ ਤਾਂ ਅਵੇਸਲੇ ਹੋਣ ਜਾਂ ਲੁਕਾਉਣ ਦੀ ਬਜਾਏ ਗੁਰਬਾਣੀ ਦੀ ਰੋਸ਼ਨੀ ਅਤੇ ਸਾਧ ਸੰਗਤ ਦੀ ਸਹਾਇਤਾ ਨਾਲ ਇਹਨਾਂ ਵਾਸ਼ਨਾਵਾਂ ਤੋਂ ਬਚਣ ਦਾ ਉਪਾਅ ਕਰਨਾ ਚਾਹੀਦਾ ਹੈ। ਜਿਉਂ ਜਿਉਂ ਅਸੀਂ ਸਾਧ ਸੰਗਤ ਵਿੱਚ ਵਿਚਰਦਿਆਂ ਹੋਇਆਂ ਅੰਤਰਮੁਖੀ ਹੋ ਕੇ ਨਾਮ ਸਿਮਰਨ ਕਰਾਂਗੇ, ਤਿਉਂ ਤਿਉਂ ਇਸ ਗੁੱਜੇ ਅਗਨੀ ਤੱਤ ਇਹ ਮੱਠੇ ਪੈਂਦੇ ਜਾਣਗੇ ਤੇ ਸਹਿਜੇ ਸਹਿਜੇ ਬੁੱਝ ਜਾਣਗੇ। ਬੜਾ ਜ਼ਰੂਰੀ ਨੁਕਤਾ ਹੈ ਜੀ, ਧਿਆਨ ਦੇਈਏ ਕਿ ਜਿਉਂ ਜਿਉਂ ਅਸੀਂ ਸਾਧ ਸੰਗਤ ਵਿੱਚ ਵਿਚਰਦਿਆਂ ਹੋਇਆਂ ਅੰਤਰਮੁਖੀ ਹੋ ਕੇ ਨਾਮ ਸਿਮਰਨ ਕਰਾਂਗੇ, ਤਿਉਂ ਤਿਉਂ ਇਹ ਗੁੱਜੇ ਅਗਨੀ ਤੱਤ ਮੱਠੇ ਪੈਂਦੇ ਜਾਣਗੇ ਤੇ ਸਹਿਜੇ ਸਹਿਜੇ ਬੁੱਝ ਜਾਣਗੇ। ਜਗਤ ਜਲੰਦਾ ਡਿੱਠ ਮੈਂ, ਹਉਮੈ ਦੂਜੇ ਭਾਏ, ਨਾਨਕ ਗੁਰ ਸ਼ਰਨਾਈ ਉਭਰੇ, ਸੱਚ ਮਨ ਸ਼ਬਦ ਤੇ ਆਏ। ਪਰ ਇਹ ਗੱਲ ਆਮ ਦੇਖਣ ਵਿੱਚ ਆਉਂਦੀ ਹੈ ਕਿ ਅਸੀਂ ਆਪਣੇ ਅੰਦਰ ਇਸ ਗੁੱਜੀ ਅਗਨੀ ਨੂੰ ਮਹਿਸੂਸ ਜਾਂ
ਕਰਨ ਜਾਂ ਇਸ ਤੋਂ ਭੈ ਪੀਤ ਹੋਣ ਦੇ ਬਜਾਏ ਜਾਣ ਬੁੱਝ ਕੇ ਅਵੇਸਲੇ ਜਾਂ ਮਛਲੇ ਹੋ ਜਾਂਦੇ ਹਾਂ। ਇਸ ਤਰ੍ਹਾਂ ਇਹਨਾਂ ਵਾਸ਼ਨਾਵਾਂ ਦੀ ਗੁੱਝੀ ਅਗਨੀ ਵੱਧਦੀ ਜਾਂਦੀ ਹੈ ਤੇ ਤਾਕਤਵਰ ਹੁੰਦੀ ਜਾਂਦੀ ਹੈ। ਸਾਡੀ ਇਸ ਅਣਗਹਿਲੀ ਜਾਂ ਮਛਲੇਪਨ ਦਾ ਨਤੀਜਾ ਅਸੀਂ ਦਿਨ ਰਾਤ ਸਾਰੀ ਉਮਰ ਭੋਗਦੇ ਹਾਂ, ਬਲਕਿ ਇਹ ਗੁੱਝੀ ਅੱਗ ਸਾਡੇ ਜੀਵ ਦੇ ਨਾਲ ਅਗਲੇ ਜਨਮ ਵਿੱਚ ਪ੍ਰਵੇਸ਼ ਰਹਿੰਦੀ ਹੈ। ਇਸ ਤਰ੍ਹਾਂ ਇਹ ਆਤਿਸ਼ ਦੁਨੀਆਂ ਦੇ ਭਾਂਬੜ ਦਾ ਚੱਕਰ, ਵਾਇਸ਼ ਸਰਕਲ ਸਾਡੇ ਜੀਵਨ ਵਿੱਚ ਚੱਲਦਾ ਰਹਿੰਦਾ ਹੈ। ਗੁਰਬਾਣੀ ਵਿੱਚ ਸਾਡੀ ਇਸ ਹਾਲਤ ਨੂੰ ਇਉਂ ਦਰਸਾਇਆ ਗਿਆ ਹੈ, ਗੁੱਝੀ ਪਾਏ ਜਲੇ ਸੰਸਾਰਾ, ਭਗਤ ਨਾ ਵਿਆਪੇ ਮਾਇਆ, ਤ੍ਰਿਸ਼ਨਾ ਅਗਨ ਜਲੇ ਸੰਸਾਰਾ, ਜਲ ਜਲ ਖਪੇ ਬਹੁਤ ਬੇਕਾਰਾ, ਬਿਨ ਨਾਵੈ ਸੂਕਾ ਸੰਸਾਰ, ਅਗਨ ਤ੍ਰਿਸ਼ਨਾ ਜਲੇ ਵਾਰੋ ਵਾਰ। ਬਾਬਾ ਦੇਖੇ ਧਿਆਨ ਧਰ, ਜਲਤੀ ਸਭ ਪ੍ਰਿਥਵੀ ਦਿਸ ਆਈ। ਇਹਨਾਂ ਉੱਪਰਲੀਆਂ ਵਿਚਾਰਾਂ ਨੂੰ ਸਮਝਣ ਸਪਸ਼ਟ ਕਰਨ ਲਈ ਕੁਝ ਅਮਲੀ ਪ੍ਰੈਕਟੀਕਲ ਉਦਾਹਰਣ ਦਿੱਤੇ ਜਾਂਦੇ ਹਨ। ਜੇ ਕਿਸੇ ਨੂੰ ਉੱਪਰ ਲਿਖੀਆਂ ਪੰਕਤੀਆਂ ਸੁਣਾ ਕੇ ਦੱਸਿਆ ਜਾਂਦਾ ਹੈ ਕਿ ਅਸੀਂ ਇਸ ਗੁੱਝੀ ਅੱਗ ਵਿੱਚ ਸਲ ਬਲ ਰਹੇ ਹਾਂ ਤੇ ਇਸ ਤੋਂ ਬਚਣ ਦਾ ਉਪਾਅ ਕਰਨਾ ਚਾਹੀਦਾ ਹੈ, ਤਾਂ ਇਸ ਦਾ ਜਵਾਬ ਇਉਂ ਦਿੱਤਾ ਜਾਂਦਾ ਹੈ, ਜੀ ਜੀ ਅਸੀਂ ਦੁਨੀਆਦਾਰ ਗ੍ਰਿਸ਼ਤੀ ਲੋਕ ਹਾਂ, ਸਾਡੇ ਲਈ ਇਤਨਾ ਹੀ ਬਸ ਹੈ ਕਿ ਅਸੀਂ ਗੁਰਦੁਆਰੇ ਮੱਥਾ ਟੇਕ ਆਉਂਦੇ ਹਾਂ, ਸੰਗਤ ਵਿੱਚ ਹਾਜ਼ਰੀ ਭਰ ਆਉਂਦੇ ਹਾਂ, ਬਾਣੀ ਦਾ ਪਾਠ ਕਰ ਛੱਡਦੇ ਹਾਂ, ਕੀਰਤਨ ਸੁਣਦੇ ਹਾਂ, ਸੇਵਾ ਕਰਦੇ ਹਾਂ, ਦਾਨ ਪੁੰਨ ਕਰਦੇ ਹਾਂ, ਬੁਰਾ ਨਹੀਂ ਕਰਦੇ, ਹੋ ਸਕੇ ਤਾਂ ਭਲਾ ਕਰੀਦਾ ਹੈ। ਇਸ ਤੋਂ ਅਗਾਹ ਗੂੜ ਗਿਆਨ ਘੋਟਣਾ ਜਾਂ ਕਮਾਉਣਾ ਇਹ ਗਿਆਨੀਆਂ ਧਿਆਨੀਆਂ ਸਾਧਾਂ ਸੰਤਾਂ ਦਾ ਕੰਮ ਹੈ, ਕਿਉਂਕਿ ਇਹ ਵਿਹਲੇ ਇਸੇ ਕੰਮ ਜੋਗੇ ਹਨ। ਜੇ ਕਿਸੇ ਨੂੰ ਸਿਮਰਨ ਦੀ ਗੱਲ ਕਰੀਦੀ ਹੈ ਤਾਂ ਅੱਗੋਂ ਘੜਿਆ ਘੜਾਇਆ ਜਵਾਬ ਮਿਲਦਾ ਹੈ, ਜੀ ਅਸੀਂ ਗ੍ਰਿਸ਼ਤੀ ਲੋਕ ਹਾਂ, ਸਾਨੂੰ ਇਤਨੇ ਪੁਆੜੇ ਪਏ ਹੋਏ ਹਨ ਕਿ ਸਿਮਰਨ ਕਰਨ ਦੀ ਫੁਰਸਤ ਹੀ ਕਿੱਥੇ ਹੈ, ਘਰੋਖੀ ਮਾਮਲਿਆਂ ਵਿੱਚ ਇਤਨੇ ਰੁੱਝੇ ਹਾਂ ਕਿ ਹੋਰ ਕੁਝ ਸੁੱਝਦਾ ਹੀ ਨਹੀਂ। ਜੇ ਕਿਤੇ ਸਿਮਰਨ ਕਰਨ ਬੈਠਦੇ ਹਾਂ ਤਾਂ ਨੀਂਦ ਆ ਜਾਂਦੀ ਹੈ ਜਾਂ ਮਨ ਦੌੜਦਾ ਫਿਰਦਾ ਹੈ, ਇੱਕ ਪਲ ਲਈ ਵੀ ਨਹੀਂ ਟਿਕਦਾ। ਗ੍ਰਿਸ਼ਤੀ ਲਈ ਤਾਂ ਗੁਰਦੁਆਰੇ ਜਾ ਕੇ ਮੱਥਾ ਟੇਕਣਾ, ਜਿੰਨਾ ਹੋ ਸਕੇ ਪਾਠ ਕਰਨਾ, ਕਿਰਤ ਬਿਰਤ ਕਰਨੀ, ਆਏ ਗਏ ਦੀ ਸੇਵਾ ਕਰਨੀ, ਹੋ ਸਕੇ ਤਾਂ ਭਲਾ ਕਰਨਾ ਹੀ ਕਾਫੀ ਹੈ। ਗ੍ਰਿਸ਼ਤੀ ਦਾ ਇਹੋ ਸਿਮਰਨ ਤੇ ਭਜਨ ਬੰਦਗੀ ਹੈ। ਜਦ ਪੁੱਛਿਆ ਜਾਂਦਾ ਹੈ ਤੁਹਾਡੇ ਘਰ ਹਰ ਤਰ੍ਹਾਂ ਦਾ ਸੁੱਖ ਆਰਾਮ ਦੇ ਸਾਧਨ ਹਨ, ਤੁਹਾਨੂੰ ਕੋਈ ਪੁਆੜੇ ਨਹੀਂ ਹੋਣੇ ਚਾਹੀਦੇ, ਤਾਂ ਲੰਮਾ ਸਾਰਾ ਹੋਕਾ ਲੈ ਕੇ ਇਉਂ ਫੁੱਟਦਾ ਹੈ, ਜੀ ਪੁੱਛੋ ਨਾ, ਬੇਅੰਤ ਪੁਆੜਿਆਂ ਤੇ ਸਮੱਸਿਆਵਾਂ ਦੇ ਫਿਕਰਾਂ ਨਾਲ ਲੱਕ ਟੁੱਟਿਆ ਪਿਆ ਹੈ ਅਤੇ ਚਿੰਤਾ ਦਿਨ ਰਾਤ ਖਹਿੜਾ ਨਹੀਂ ਛੱਡਦੀ। ਘਰ ਵਿੱਚ ਕੋਈ ਨਾ ਕੋਈ ਬਿਮਾਰ ਰਹਿੰਦਾ ਹੈ, ਲੜਕੀਆਂ ਜਵਾਨ ਹਨ, ਵਿਆਹੁਣ ਦਾ ਫਿਕਰ ਹੈ, ਇੱਕ ਵਿਆਹੀ ਲੜਕੀ ਵਿਧਵਾ ਹੋ ਗਈ ਹੈ, ਦੂਜੀ ਦਾ ਪਤੀ ਵੈਲੀ ਹੈ, ਤੀਜੀ ਦਾ ਪਤੀ ਲੈਣ ਨਹੀਂ ਆਉਂਦਾ, ਨੂੰਹ ਦੇ ਲੜਕਾ ਨਹੀਂ ਹੈ, ਕੁੜੀਆਂ ਹੀ ਜੰਮਦੀਆਂ ਹਨ, ਕਿਰਾਏਦਾਰਾਂ ਨਾਲ ਝਗੜਾ ਰਹਿੰਦਾ ਹੈ, ਲੈਣਦਾਰਾਂ ਦੇ ਮੁਕੱਦਮੇ ਚੱਲ ਰਹੇ ਹਨ, ਜ਼ਮੀਨ ਦਾ ਰੌਲਾ ਪਿਆ ਹੋਇਆ ਹੈ, ਇਨਕਮ ਟੈਕਸ ਦੀ ਪੇਸ਼ੀ ਹੁੰਦੀ ਰਹਿੰਦੀ ਹੈ, ਇੱਕ ਲੜਕਾ ਵੈਲੀ ਹੈ, ਉਹ ਘਰ ਉਜਾੜਦਾ ਹੈ, ਦੂਜੇ ਦਾ ਵਪਾਰ ਫੇਲ ਹੋ ਗਿਆ, ਧਿਆਨ ਨਹੀਂ ਦਿੰਦਾ, ਇਹੋ ਜਿਹੇ ਹੋਰ ਅਨੇਕਾਂ ਝਮੇਲਿਆਂ ਦੀ ਚਿੰਤਾ ਦੀ ਧੁਕਧੁਕੀ ਲੱਗੀ ਰਹਿੰਦੀ ਹੈ, ਸਿਮਰਨ ਕਿਵੇਂ ਕਰੀਏ। ਜਦ ਪੁੱਛਿਆ ਕਿ ਇੰਨੀ ਚੰਗੀ ਰਹਿਣੀ ਬਹਿਣੀ, ਇੰਨਾ ਲਿਵਿੰਗ ਸਟੈਂਡਰਡ ਕਿੱਥੋਂ ਕਿਵੇਂ ਰੱਖਦੇ ਹੋ, ਤਾਂ ਜਵਾਬ ਮਿਲਦਾ ਹੈ, ਜੀ ਮੈਂ ਪਟਵਾਰੀ ਹਾਂ, ਘਰ ਵਾਲੀ ਟੀਚਰ ਹੈ, ਇੱਕ ਲੜਕਾ ਕਲਰਕ ਹੈ। ਹਾਂਜੀ ਸਾਡੀ ਤਨਖਾਹ ਤਾਂ ਥੋੜ੍ਹੀ ਹੈ, ਪਰ ਸੁੱਖ ਨਾਲ ਉਪਰੋਂ ਚੰਗੀ ਸੋਹਣੀ ਕਮਾਈ ਹੋ ਜਾਂਦੀ ਹੈ, ਘਰ ਵਾਲੀ ਨੇ ਟਿਊਸ਼ਨਾਂ ਵੀ ਰੱਖੀਆਂ ਹੋਈਆਂ ਹਨ। ਜਦ ਪੁੱਛਿਆ ਕਿ ਤੁਹਾਡਾ ਸ਼ੁਗਲ ਕੀ ਹੈ, ਝੱਟ ਕਹਿ ਉੱਠੇ, ਘਰ ਦੇ ਪੁਆੜੇ ਇੰਨੇ ਹਨ, ਸ਼ੁਗਲ ਕਿੱਥੇ ਸੁੱਝਦੇ ਹਨ, ਫਿਕਰਾਂ ਨਾਲ ਨੀਂਦ ਨਹੀਂ ਆਉਂਦੀ, ਗੋਲੀ ਖਾਣੀ ਪੈਂਦੀ ਹੈ ਜਾਂ ਸ਼ਰਾਬ ਦਾ ਪਊਆ ਪੀਣਾ ਪੈਂਦਾ ਹੈ। ਜੇ ਕਿਸੇ ਨੂੰ ਸਤਸੰਗ ਸਮਾਗਮ ਵਿੱਚ ਜਾਣ ਨੂੰ ਕਹੀਦਾ ਹੈ ਤਾਂ ਕੋਰਾ ਜਵਾਬ ਮਿਲਦਾ ਹੈ, ਜੀ ਅਸੀਂ ਘਰ ਵਿੱਚ ਹੀ ਮਹਾਰਾਜ ਦਾ ਪ੍ਰਕਾਸ਼ ਕੀਤਾ ਹੋਇਆ ਹੈ, ਮੱਥਾ ਟੇਕ ਲੈਂਦੇ ਹਾਂ, ਵਾਕ ਲੈ ਲੈਂਦੇ ਹਾਂ, ਰੱਬ ਆਪਣੇ ਅੰਦਰ ਹੈ, ਹੋਰ ਕਿਤੇ ਜਾਣ ਦੀ ਲੋੜ ਨਹੀਂ। ਬਾਹਰ ਜਾਣ ਨਾਲ ਕੰਮ ਵਿਗੜਦੇ ਹਨ, ਖੇਚਲ ਹੁੰਦੀ ਹੈ, ਖਰਚਾ ਹੁੰਦਾ ਹੈ, ਜਦ ਕਿਹਾ ਜਾਂਦਾ ਹੈ ਉਪਰਲੀ ਕਮਾਈ ਜਾਂ ਰਿਸ਼ਵਤ ਨਜਾਇਜ਼ ਹੈ ਕਿਉਂਕਿ ਗੁਰਬਾਣੀ ਅਨੁਸਾਰ ਦਸਾਂ ਨੂੰਹਾਂ ਦੀ ਕਿਰਤ ਕਰਨ ਦਾ ਹੁਕਮ ਹੈ ਤਾਂ ਨਿਧੜਕ ਹੋ ਕੇ ਜਵਾਬ ਦਿੱਤਾ ਜਾਂਦਾ ਹੈ ਭੋਲਿਓ ਲੋਕੋ ਤੁਸੀਂ ਤਾਂ ਪੁਰਾਣੇ ਜ਼ਮਾਨੇ ਦੀਆਂ ਗੱਲਾਂ ਕਰਦੇ ਹੋ ਅੱਜ ਕੱਲ੍ਹ ਤਾਂ ਉਪਰਲੀ ਕਮਾਈ ਤੋਂ ਬਗੈਰ ਗੁਜ਼ਾਰਾ ਹੀ ਨਹੀਂ ਹੁੰਦਾ ਜਦ ਅਸੀਂ ਕਿਸੇ ਦਾ ਕੰਮ ਸਵਾਰ ਦਿੰਦੇ ਹਾਂ ਤਾਂ ਅਗਲਾ ਖੁਸ਼ੀ ਨਾਲ ਭੇਟਾ ਕਰਦਾ ਹੈ ਅਸੀਂ ਕਿਹੜੇ ਮੰਗਦੇ ਹਾਂ ਇਹ ਨਜਾਇਜ਼ ਕਿਵੇਂ ਹੋ ਸਕਦੀ ਹੈ ਦੂਜੀ ਗੱਲ ਇਹ ਹੈ ਕਿ ਉਪਰਲੀ ਕਮਾਈ ਜਾਂ ਵੱਡੀ ਸਾਡੇ ਸਾਰਿਆਂ ਦੇ ਤਾਣੇ ਪੇਟੇ ਓਤ ਪੋਤ ਜੀਵਨ ਦੇ ਹਰ ਖੇਤਰ ਵਿੱਚ ਇਤਨੀ ਧਸ ਵਸ ਗਈ ਹੈ ਕਿ ਇਸ ਤੋਂ ਬਗੈਰ ਕੋਈ ਕੰਮ ਨਹੀਂ ਸੌ ਹੋ ਸਕਦਾ ਛੋਟੇ ਤੋਂ ਛੋਟੇ ਮੁਲਾਜ਼ਮ ਤੋਂ ਲੈ ਕੇ ਵੱਡੇ ਤੋਂ ਵੱਡੇ ਅਫਸਰ ਦੇ ਖੂਨ ਵਿੱਚ ਇਹ ਰਚ ਮਿਚ ਚੁੱਕੀ ਹੈ ਜਦੋਂ ਇਹ ਵੱਡੇ ਲੋਕਾਂ ਲਈ ਜਾਇਜ਼ ਹੈ ਤਾਂ ਸਾਡੇ ਗਰੀਬਾਂ ਲਈ ਕਿਵੇਂ ਨਜਾਇਜ਼ ਹੋ ਸਕਦੀ ਹੈ ਸਾਡਾ ਗਰੀਬਾਂ ਦਾ ਤੇ ਡੰਗ ਇਸੇ ਨਾਲ ਟੱਪਦਾ ਹੈ ਨਿਰੀ ਪੂਰੀ ਤਨਖਾਹ ਨਾਲ ਤਾਂ ਰੋਟੀ ਵੀ ਨਹੀਂ ਚੱਲਦੀ ਬਾਕੀ ਹੋਰ ਖਰਚੇ ਕਿੱਥੋਂ ਪੂਰੇ ਕਰੀਏ ਜਦ ਇਹਨਾਂ ਨੂੰ ਦੱਸਿਆ ਜਾਂਦਾ ਹੈ ਕਿ ਸ਼ਰਾਬ ਬਹੁਤ ਬੁਰੀ ਚੀਜ਼ ਹੈ ਇਸ ਦੇ ਭੈੜੇ ਨਤੀਜੇ ਨਿਕਲਦੇ ਹਨ ਤਾਂ ਜਵਾਬ ਮਿਲਦਾ ਹੈ ਸ਼ਰਾਬ ਤੇ ਜੋਗੀਆਂ ਤੇ ਦੇਵਤਿਆਂ ਦਾ ਸੋਮ ਰਸ ਹੈ ਤੇ ਰਾਜੇ ਮਹਾਰਾਜਿਆਂ ਨਵਾਬਿਆਂ ਦਾ ਅਮੀਰਾਂ ਦਾ ਸ਼ੁਗਲ ਹੈ ਜੇ ਵੱਡੇ ਵੱਡੇ ਸਿਆਣੇ ਲੋਕਾਂ ਲਈ ਜਾਇਜ਼ ਹੈ ਤੇ ਸਾਡੇ ਗਰੀਬਾਂ ਲਈ ਕਿਉਂ ਮਾੜੀ ਹੈ ਅਸੀਂ ਤਾਂ ਫਿਕਰ ਚਿੰਤਾ ਨੂੰ ਟਾਲਣ ਲਈ ਘੁੱਟ ਪੀਂਦੇ ਹਾਂ ਨਹੀਂ ਤਾਂ ਮਾਨਸਿਕ ਤਣਾਓ ਨਰਵਸ ਟੈਨਸ਼ਨ ਵੱਧ ਜਾਂਦਾ ਹੈ ਇਸ ਤਰ੍ਹਾਂ ਅਸੀਂ ਅਗਿਆਨਤਾ ਵਿੱਚ ਕਈ ਕਿਸਮ ਦੀਆਂ ਸਿਆਣਪਾਂ ਕਈ ਕਿਸਮ ਦੀਆਂ ਚਤੁਰਾਈਆਂ ਕਈ ਕਿਸਮ ਦੇ ਟਕੋਸਲੇ ਬਹਾਨੇ ਹੁਜਤਾਂ ਟੁੱਚਰਾਂ ਘੜ ਘੜ ਕੇ ਆਪਣੇ ਨਜਾਇਜ਼ ਖਿਆਲਾਂ ਅਤੇ ਨਜਾਇਜ਼ ਕਰਮਾਂ ਨੂੰ ਜਾਇਜ਼ ਬਣਾ ਕੇ ਆਪਣੇ ਮਨ ਨੂੰ ਝੂਠੀ ਤਸੱਲੀ ਦੇ ਕੇ ਆਪਣੇ ਆਪੇ ਨਾਲ ਧੋਖਾ ਕਰਦੇ ਹਾਂ ਹਾਂਜੀ ਅਗਿਆਨਤਾ ਵਿੱਚ ਅਸੀਂ ਕਈ ਕਿਸਮ ਦੀਆਂ ਚਤੁਰਾਈਆਂ ਟਕੋਸਲੇ ਹੁਜਤਾਂ ਟੁੱਚਰਾਂ ਘੜ ਘੜ ਕੇ ਆਪਣੇ ਨਜਾਇਜ਼ ਖਿਆਲਾਂ ਅਤੇ ਕਰਮਾਂ ਨੂੰ ਜਾਇਜ਼ ਬਣਾ ਕੇ ਆਪਣੇ ਮਨ ਨੂੰ ਝੂਠੀ ਤਸੱਲੀ ਦੇ ਕੇ ਆਪਣੇ ਆਪੇ ਨਾਲ ਧੋਖਾ ਕਰਦੇ ਹਾਂ ਅਤੇ ਮਨ ਨੂੰ ਹੋਰ ਮਲੀਨ ਕਰੀ ਜਾਂਦੇ ਹਾਂ ਇਸ ਤਰ੍ਹਾਂ ਅੰਦਰਲੀ ਗੁੱਜੀ ਅਗਨੀ ਵਿੱਚ ਤੇਲ ਪਾ ਰਹੇ ਹਾਂ ਜੀ ਜਿਸ ਨਾਲ ਤ੍ਰਿਸ਼ਨਾ ਦੀ ਅੱਗ ਨੂੰ ਮਗਾ ਕੇ ਆਪਣੇ ਅੰਦਰ ਮਾਨਸਿਕ ਭਾਂਬੜ ਵਧਾਈ ਜਾਂਦੇ ਹਾਂ ਗੁਰਬਾਣੀ ਵਿੱਚ ਸਾਡੀ ਇਸ ਅਵਸਥਾ ਨੂੰ ਇਉਂ ਦਰਸਾਇਆ ਗਿਆ ਹੈ ਮੁੱਖ ਨਿੰਦਾ ਆਖਾ ਦਿਨ ਰਾਤ ਪਰ ਕਰ ਜੋਹੀ ਨੀਚ ਸਨਾਤ ਕਾਮ ਕ੍ਰੋਧ ਤਨ ਵਸੈ ਚੰਡਾਲ ਧਾਨਕ ਰੂਪ ਰਹਾਂ ਕਰਤਾਰ ਫਾਹੀ ਸੁਰਤ ਮਲੂਕੀ ਵੇਸ ਹਉ ਠਗਵਾੜਾ ਠੱਗੀ ਦੇਸ ਖਰਾ ਸਿਆਣਾ ਬਹੁਤਾ ਭਾਰ ਧਾਨਕ ਰੂਪ ਰਹਾਂ ਕਰਤਾਰ ਗੋਬਿੰਦ ਹਮ ਐਸੇ ਅਪਰਾਧੀ ਜਿਨ ਪ੍ਰਭ ਜੀਉ ਪਿੰਡ ਥਾ ਦੀਆ ਤਿਸ ਕੀ ਭਾਉ ਭਗਤ ਨਹੀਂ ਸਾਧੀ ਰਹਾਓ ਪਰ ਤਨ ਪਰ ਕੀ ਨਿੰਦਾ ਪਰ ਅਪਵਾਦ ਨਾ ਛੂਟੈ ਆਵਾ ਗਵਨ ਹੋਤ ਹੈ ਫੁਨ ਇਹ ਪ੍ਰਸੰਗ ਨ ਟੂਟੈ ਜਹ ਕਰ ਕਥਾ ਹੋਤ ਹਰ ਸੰਤਨ ਇੱਕ ਨਿਮਖ ਨਾ ਕੀਨੋ ਮੈਂ ਫੇਰਾ ਲੰਪਟ ਚੋਰ ਦੂਤ ਮਤਵਾਰੇ ਤਿੰਨ ਸੰਗ ਸਦਾ ਬਸੇਰਾ ਕਾਮ ਕ੍ਰੋਧ ਮਾਇਆ ਮਦ ਮਤਸਰ ਇਹ ਸੰਪੈ ਮੋਨ ਮਾਹੀ ਦਇਆ ਧਰਮ ਅਰ ਗੁਰ ਕੀ ਸੇਵਾ ਇਹ ਸੁਪੰਤਰ ਨਾਹੀ ਜਾਨ ਬੂਝ ਕੇ ਬਾਵਰੇ ਤੈਂ ਕਾਜ ਬਿਗਾਰਿਓ ਪਾਪ ਕਰਤ ਸੁਖਚਿਓ ਨਹੀਂ ਨਹਿ ਗਰਭ ਨਿਵਾਰਿਓ ਕਬੀਰ ਮਨ ਜਾਣੇ ਸਭ ਬਾਤ ਜਾਨਤ ਹੀ ਔਗਣ ਕਰੇ ਕਾਹੇ ਕੀ ਕੁਸਲਾਤ ਹਾਥ ਦੀਪ ਕੂਏ ਪਰੇ ਕਬੀਰ ਮਨ ਜਾਣੇ ਸਭ ਬਾਤ ਜਾਨਤ ਹੀ ਔਗਣ ਕਰੇ ਕਾਹੇ ਕੀ ਕੁਸਲਾਤ ਹਾਥ ਦੀਪ ਕੂਏ ਪਰੇ ਗੁਰਬਾਣੀ ਵਿਚਾਰ ਆਤਿਸ਼ ਦੁਨੀਆਂ ਖੁਨਕ ਨਾਮ ਖੁਦਾਇਆ ਲੇਖ ਨੰਬਰ 41 ਗੁਰੂ ਪਿਆਰੀ ਸਾਧ ਸੰਗਤ ਜੀ
ਇਹ ਲੇਖਣੀਆਂ ਮਹਾਂਪੁਰਖ ਗੁਰਮੁਖ ਪਿਆਰਿਆਂ ਦੀ ਅਤ ਗਾਖੜੀ ਕਮਾਈ ਦਾ ਸਦਕਾ ਆਪ ਜੀਆਂ ਨੇ ਜੋ ਸਵਾਹ ਸਵਾਹ ਸਿਮਰਨ ਕਰਕੇ ਆਪ ਜੀਆਂ ਨੇ ਆਤਮਕ ਅਨੁਭਵ ਪ੍ਰਾਪਤ ਕੀਤੇ, ਇਹ ਆਤਮਕ ਲੇਖਣੀਆਂ 132 ਲਿਖਤਾਂ ਪੰਜਾਬੀ ਵਿੱਚ ਅੱਡ ਅੱਡ ਵਿਸ਼ਿਆਂ 'ਤੇ ਲਿਖੀਆਂ ਗਈਆਂ ਹਨ ਜੀ। ਆਤਿਸ਼ ਦੁਨੀਆਂ ਖੁਨਕ ਨਾਮ ਖੁਦਾਇਆ ਦੇ ਵਿਸ਼ੇ ਦੇ ਉੱਤੇ 8 ਲੇਖਣੀਆਂ ਹਨ, ਭਾਗ ਚੌਥੇ ਨਾਲ ਅਸੀਂ ਸਾਂਝ ਕੀਤੀ ਹੈ। 132 ਲੇਖਣੀਆਂ ਸਾਨੂੰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾਲ ਆਤਮਕ ਤੌਰ 'ਤੇ ਜੋੜਦੀਆਂ ਹਨ, ਸ਼ਬਦ ਸੁਰਤ ਦੇ ਮਾਰਗ ਦੇ ਪਾਂਧਿਆਂ ਲਈ ਇਹ ਰੋਸ਼ਨ ਮੁਨਾਰੇ ਦਾ ਕੰਮ ਕਰਦੀਆਂ ਹਨ ਜੀ। 5 ਸਪਿਰਚੁਅਲ ਰਾਈਟਿੰਗ ਵੀ ਬਾਹਰ ਸਟਾਲ 'ਤੇ ਉਪਲਬਧ ਹਨ। ਇਹ ਵਡਮੁੱਲੀਆਂ ਲੇਖਣੀਆਂ ਜੋ ਸ਼ਬਦ ਸੁਰਤ ਮਾਰਗ ਦੇ ਪਾਂਧਿਆਂ ਲਈ ਬੜਾ ਰਹਿਨੁਮਾਈ ਕਰਦੀਆਂ ਹਨ ਜੀ, ਅਤੇ ਗੁਰਬਾਣੀ ਦੇ ਗੁੱਝੇ ਭੇਦ ਗੋਹੀ ਸਿਧਾਂਤਾਂ ਨੂੰ ਖੋਲ੍ਹ ਕੇ ਦਰਸਾਉਂਦੀਆਂ ਹਨ। ਆਪ ਜੀਆਂ ਦੇ ਚਰਨਾਂ 'ਚ ਬੇਨਤੀ ਹੈ, ਇਹਨਾਂ ਲੇਖਣੀਆਂ ਨੂੰ ਘਰ ਲਿਜਾਓ, ਬੱਚਿਆਂ ਨੂੰ ਪੜ੍ਹਾਓ, ਪਰਿਵਾਰਾਂ ਵਿੱਚ ਵੰਡੋ, ਕੋਈ ਆਪ ਜੀ ਦੇ ਗੁਰਮੁਖ ਭੈਣ ਵੀਰ ਕੋਈ ਗੈਸਟ ਆਉਂਦਾ ਹੈ ਉਸ ਨੂੰ ਗਿਫਟ ਕਰੋ, ਤਾਂ ਜੋ ਵੱਧ ਤੋਂ ਵੱਧ ਗੁਰਬਾਣੀ ਅਨੁਸਾਰ ਅਸੀਂ ਆਇਆ ਜੀਵਨ ਸਫਲਾ ਕਰਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਕੇ ਆਪਣਾ ਜੀਵਨ ਸਫਲਾ ਕਰ ਸਕਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।